छिन सिमरो छिन छिन सिमरो अगम अपारो छिन छिन सिमरो अगम पारा दीन दयाल दीन दया श्री पद्मनाथ शरण नानक जन श्री पद्मनाथ शरण नानक जन हे भगवंत हे भगवंत कृपा करतारो हे भगवंत कृपा करतारो दयाल पुरख प्रभु पूरन दीन दयाल पुरख प्रभु पूरन छिन छिन सिमरहो छिन छिन सिमरहो अगम अपारो छिन छिन सिमरहो अगम अपारो दीन दयाल पुरख प्रभु पूरन दीन गहना गहना नहना नीता देहना गहना नहना नीता माया मत ले ओ गारो माया मत कहलो गारो छतर ना पतर ना चोर ना चावर छतर ना पतर ना चोर ना चावर बहती जात हृदय ना विचार हो बहती जात हृदय ना विचार हो पुरख प्रभु पूरन दीन दयाल पुरख प्रभु पूरन दीन दयाल रथ ना अश्व ना गज सिंहासन रथ ना अश्व ना गज सिंहासन छिन में त्यागत नाग सिधारो छिन में त्यागत नाग सिधारो शूर ना वीर ना मीर ना खानम शूर ना वीर ना मीर ना खानम संग ना को दृष्ट निहारो संग ना को दृष्ट निहारो दीन दया दयाल पुरख प्रभु पूरन दीन दया पुरख प्रभु पूरन छिन 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 सिमरो छिन छिन सिमरो अगम अपारो छिन छिन सिमरो अगम अपारो दीन दयाल पुरख प्रभु पूरन दीन दयाल कोट ना ओट ना कोस ना छोटा कोट ना ओट ना कोस ना छोटा करत विकार दो कर झारत करत बिकार दो कर झारत मित्र ना पुत्र कलितर साजन साख मित्र ना पुत्र कलितर साजन साख उल्टत जात बिरख की छारो उल्टत जात बिरख की छारो दीन दया दीन दया पुरख प्रभु पूरन पुरख प्रभु पूरन दीन दया छिन छिन सिमरो, छिन छिन सिमरो अग्नि अपारो, छिन छिन सिमरो अग्नि अपारो, दीन दयाल पुरख प्रभु पूरन, दीन दयाल श्री पतनाथ शरण नानक जन, श्री पतनाथ शरण नानक जन, हे भगवंत हे भगवंत कृपा करता रहो, हे भगवंत कृपा करता रहो, छिन सिमरो छिन छिन सिमरो अगम अपारो, देहे न गहे न नेहे न नीता, देहे न गहे न नेहे न नीता, माया मत कहां लो गारो, माया मत कहां लो गारो, छतर न पतर न चौर न चावर, छतर न पतर न चौर न चावर, भक्ति जात हृदय न विचार, रथ न अश्व न गज सिंहासन, रथ न अश्व न गज सिंहासन, छिन में त्यागत नाग सिधारो, पावत रलिया पावत रलिया, जोबन बलिया नाम बिना माटी संग रलिया, पावत रलिया जोबन बलिया, नाम बिना माटी संग रलिया, कान कुंडलिया बस्त्र उढ़लिया, सेज सुखलिया मन गर्वलिया, माया मत कहां लो गारो, कनिक कुंडलिया बस्त्र उढ़लिया, सेज सुखलिया मन गर्वलिया, तले कुंचरिया त तले कुंचरिया सिर कनिक छतरिया माया मत कहाँ ले गारो तले कुंचरिया पास दमा में छत सिर पास दमा में छत सिर भेरी सड्डो रड जाए सुते जिराण में माया मत कहाँ लगारो जाए सुते जिराण में थिए अति मगड जाए सुते जिराण में फरीदा मंडप माड़िया फरीदा मंडप माड़िया उसारे दे उसारे दे पी गए माया मत कहाँ लोगारो उसारे दे पी गए पूरा सौदा कर गए पूरा सौदा कर गए माया मत कहाँ लोगारो इन चीजां दा हंकार है ना मेरे कुल जोबन है ते जोबन विच बल है जोबन बलिया बलवान खूबसूरत मेरे कोल बड़ा कीमती सुंदर ग्रह है घर है मेरे दुआले बड़े साक संबंधी ने मेरिया बड़िया बाहां ने बस ऐस गल दे नशे विच जीवन गुजार रहे है सतगुरु आखते ने देना गेना नेना नीता ना देने ना गेने गे तू भाव ग्रह कार ने तो भाव रिश्ता न्यो साख संबंधी मनुख जीवन विच न्यो लगाता है ये दो तीन चीजा मनुख दे जरूरत दियां महसूस होंदियां ने इसमें देह तंदुरुस्त रहे हेल्थ इज वेल्थ मनुख ने आप अखाण बनाते बड़ी दौलत है इसलिए देह तंदुरुस्त रहे घर विच दौलत होवे सब कुछ होवे ते साख संबंधी दुआले होण भाईचारा होवे वड्डा मनुख अपने आप नू सब तो ज्यादा मजबूत समझदा जदों ये तीन चार चीजां इंदे कोल आ जान तंदुरुस्त दौलत कर ते साख संबंधी भाईचारे विच इज्जत मान सन्मान हर कोई नाल तुरदा है पिछे लगता है पर गुरु ने आवाज दित्ती कहन लगे भले आ देह भी हमेशा नहीं रहने ते जिस दिन देह चली जानी है उस दिन ग्रह भी तेरे नाल नहीं जाना देह कड़ी नाल जानी
ਬਲਕਿ ਗੁਰੂ ਨੇ ਦੇਹ ਦੇ ਸੰਬੰਧ ਵਿੱਚ ਬੜੀ ਸਪਸ਼ਟ ਗੱਲ ਆਖ ਦਿੱਤੀ। ਕਹਿਣ ਲੱਗੇ
ਜੋਗਲੇ ਹੋ ਰੇ ਮਨਾ ਜੋਗਲੇ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ।
ਜਦੋਂ ਤੁਸੀਂ ਸੰਸਾਰ ਤੇ ਆਏ ਹੋ ਤਾਂ ਕਮ ਸੇ ਕਮ ਤਨ ਤਾਂ ਨਾਲ ਲਿਆਏ ਹੋ ਨਾ, ਭਾਵੇਂ ਦੋ ਚਾਰ ਛੇ ਮਹੀਨੇ ਤੁਸੀਂ ਤੇਰਾ ਇਸ ਤਨ ਨਾਲ ਸੰਬੰਧ ਜੁੜਿਆ ਪਰ ਨਾਲ ਲੈ ਕੇ ਆਇਓ। ਪਰ ਕਹਿਣ ਲੱਗੇ ਜਿਸ ਦਿਨ ਤੂੰ ਗਿਓ ਉਸਦੇ ਤਨ ਨੇ ਵੀ ਤੇਰਾ ਸਾਥ ਨਾ ਦਿੱਤਾ, ਇਹ ਵੀ ਉੱਠ ਕੇ ਨਾਲ ਨਾ ਤੁਰਿਆ। ਮੈਂ ਇੱਕ ਵਾਰ ਗੁਰਬਾਣੀ ਦੀ ਤੁਕ ਸਾਹਮਣੇ ਸਾਂਝੀ ਕੀਤੀ ਸੀ, ਸਤਿਗੁਰੂ ਨੇ ਆਖਿਆ
ਕਾਇਆ ਹੰਸ ਕਿਆ ਪ੍ਰੀਤ ਹੈ।
ਇਹ ਜੀਵ ਇਹ ਕਾਇਆ ਜਿਹਦੇ ਵਿੱਚ ਤੈਨੂੰ ਰਹਿਸ਼ ਮਿਲੀ ਤੇ ਜਿਹਨੂੰ ਤੂੰ ਸੰਭਾਲਦਾ ਰਹੇ ਅਣਕ ਜਤਨ ਕਰ ਕਾਇਆ ਪਾਲੀ, ਦਿਨ ਰਾਤ ਤੂੰ ਇਸ ਕਾਇਆ ਦੀ ਸੰਭਾਲ ਵਿੱਚ ਲੱਗਾ ਰਿਹਾ, ਇਹਨੂੰ ਦਵਾਈਆਂ ਦੇ ਮੈਡੀਸਨ ਦੇ, ਇਹਨੂੰ ਰਿਸ਼ਟ ਪੁਸ਼ਟ ਰੱਖਣ ਲਈ ਚੰਗੀ ਖੁਰਾਕ ਦੇ, ਇਹਨੂੰ ਸਾਫ ਸੁਥਰਾ ਰੱਖਣ ਲਈ ਤਰ੍ਹਾਂ ਦੇ ਅਤਰ ਫੁਲੇਲ ਲਗਾ, ਤੂੰ ਸਜਾ ਸਜਾ ਰੱਖਦਾ ਰਹੀ ਦਿਨ ਰਾਤ ਇਸ ਤਨ ਦੇ ਦੁਆਲੇ ਆਪਣੇ ਜੀਵਨ ਦਾ ਹਰ ਕਰਤੱਵ ਜੋੜੀ ਰੱਖਿਆ, ਪਰ ਦੇਖ ਤੇਰਾ ਇਹਦਾ ਕਾਹਦਾ ਪਿਆਰ ਹੈ। ਜਿਸ ਦਿਨ ਤੂੰ ਗਿਓ ਤੂੰ ਵੀ ਇਹਨੂੰ ਛੱਡ ਗਿਓ, ਪਿਛਾ ਮੁੜ ਕੇ ਨਾ ਵੇਖਿਆ ਤੇ ਸਾਰੀ ਜ਼ਿੰਦਗੀ ਇਹਦੇ ਨਾਲ ਗੁਜ਼ਾਰੀ, ਇਹਨੂੰ ਨਾਲ ਲੈ ਜਾਵਾਂ। ਤੇ ਕਾਇਆ ਨੇ ਵੀ ਬਿਲਕੁਲ ਇਹ ਖਿਆਲ ਨਹੀਂ ਕੀਤਾ ਵੀ ਮੈਨੂੰ ਕੂੜ ਬੋਲ ਬੋਲ ਕੇ ਵੀ ਦੌਲਤ ਇਕੱਠੀ ਕਰਕੇ ਪਾਲਦਾ ਰਿਹਾ, ਸੰਭਾਲਦਾ ਰਿਹਾ, ਮੈਂ ਹੀ ਉੱਠ ਕੇ ਨਾਲ ਤੁਰ ਪਵਾਂ। ਗੁਰੂ ਕਹਿਣ ਲੱਗੇ
ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਚੜਦਿਆਂ ਨਾਲ ਨਾ ਜਾਏ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ।
ਨਾਲ ਨਹੀਂ ਗਈ, ਬਲਕਿ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਾਡੇ ਵਿੱਚ ਦੁਖਾਂਤ ਵਰਤ ਗਿਆ, ਅਸੀਂ ਗੁਰਮਤ ਦੇ ਸੱਚੇ ਸੰਦੇਸ਼ ਤੋਂ ਆਹਿਸਤਾ ਆਹਿਸਤਾ ਕਨਫਿਊਜ਼ਨ ਵਿੱਚ ਆ ਕੇ ਦੂਰ ਹੋਈ ਜਾਂਦੇ ਹਾਂ। ਉਹਦੇ ਕੁਛ ਕਾਰਨ ਨੇ, ਇੱਕ ਕੌੜੀ ਸੱਚਾਈ, ਕਿਉਂਕਿ ਅਸੀਂ ਐਸੇ ਭਾਈਚਾਰੇ ਵਿੱਚ ਸਦੀਆਂ ਤੋਂ ਰਹੇ ਹਾਂ, ਐਸੇ ਸਮਾਜ ਦਾ ਹਿੱਸਾ ਬਣੇ ਰਹੇ ਹਾਂ ਜਿਸ ਸਮਾਜ ਦਾ ਸਾਰਾ ਇਤਿਹਾਸ ਹੀ ਮਿਥਿਹਾਸ ਹੈ, ਜਿਸ ਸਮਾਜ ਦੀ ਸਾਰੀ ਬਣਤਰ ਹੀ ਮਿਥਿਹਾਸ 'ਤੇ ਖਲੋਤੀ ਹੈ, ਕ੍ਰਿਸ਼ਮਿਆਂ 'ਤੇ ਖਲੋਤੀ ਹੈ, ਕਰਾਮਾਤਾਂ 'ਤੇ ਖਲੋਤੀ, ਅਣਹੋਣੀਆਂ ਗੱਲਾਂ ਸਾਜ ਸਾਜ ਕੇ ਮਿਥਿਹਾਸ ਬਣਾਇਆ ਗਿਆ, ਉਸ ਸਮਾਜ ਦਾ ਸਾਰਾ ਇਤਿਹਾਸ ਪੜ੍ਹ ਲਿਆ। ਮੰਨ ਲਓ ਸਾਰੇ ਕ੍ਰਿਸ਼ਮੇ ਹੀ ਕ੍ਰਿਸ਼ਮੇ, ਦੇਵੀ ਦੇਵਤਿਆਂ ਦੇ ਜਨਮ ਕਿਵੇਂ ਹੋਏ ਨੇ ਕ੍ਰਿਸ਼ਮੇ ਹੀ ਕ੍ਰਿਸ਼ਮੇ, ਉਹਨਾਂ ਨੇ ਜੀਵਨ ਕਿਵੇਂ ਗੁਜ਼ਾਰਿਆ ਕ੍ਰਿਸ਼ਮੇ ਹੀ ਕ੍ਰਿਸ਼ਮੇ ਨੇ। ਪਰ ਭਲੇ ਹੋ ਆਪਾਂ ਤਾਂ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ, ਗੁਰੂ ਨਾਨਕ ਦੀ ਗੁਰਮਤ ਲਈ ਉਹਦੇ ਘੇਰੇ ਵਿੱਚ ਨਿਰੀਆਂ ਕਰਾਮਾਤਾਂ ਦੀ ਕੋਈ ਥਾਂ ਨਹੀਂ। ਗੁਰੂ ਨਾਨਕ ਕੋਲ ਕਰਾਮਾਤਾਂ ਲਈ ਕੋਈ ਥਾਂ ਨਹੀਂ, ਬਲਕਿ ਖਿਆਲ ਕਰਿਓ ਜਿਹੜੀ ਗੱਲ ਗੁਰੂ ਆਖਦਾ ਨਾ ਆਪ ਉਹਦੇ ਉਲਟ ਬਿਲਕੁਲ ਨਹੀਂ ਕਰਦਾ, ਨਹੀਂ ਤੇ ਫਿਰ ਕਹਿਣੀ ਤੇ ਕਥਨੀ ਵਿੱਚ, ਕਹਿਣੀ ਤੇ ਕਰਨੀ ਵਿੱਚ ਫਰਕ ਪੈ ਜਾਏਗਾ, ਤੇ ਜਿੱਥੇ ਕਹਿਣੀ ਹੋਰ ਹੋਵੇ ਤੇ ਕਰਨੀ ਹੋਰ ਹੋਵੇ, ਰਹਿਤ ਹੋਰ ਹੋਵੇ, ਉਹਨੂੰ ਮਨਮੁੱਖ ਆਖਦੇ ਨੇ। ਇਹ ਫੈਸਲਾ ਵੀ ਬਾਣੀ ਦਿੰਦੀ ਹੈ, ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ। ਰਹਿਤ ਅਵਰ ਕੱਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ। ਗੁਰੂ ਨਾਨਕ ਐਸਾ ਨਹੀਂ ਹੋ ਸਕਦਾ। ਗੁਰੂ ਜੋ ਕਹਿੰਦਾ ਉਹ ਕਰਦਾ। ਤੇ ਗੁਰੂ ਨੇ ਸਿੱਖ ਨੂੰ ਸਮਝਾਇਆ ਇਹ ਹੈ ਕਿ ਤੂੰ ਭਾਣੇ ਵਿੱਚ ਰਹਿਣਾ, ਆਪਣੀ ਮਰਜ਼ੀ ਬਿਲਕੁਲ ਨਹੀਂ ਵਰਤਣੀ। ਜੋ ਕੁਝ ਮੇਰੇ ਮਾਲਕ ਦੀ ਰਜ਼ਾ ਹੈ, ਜੋ ਉਹਦੇ ਨਿਯਮ ਨੇ, ਤੂੰ ਉਹਨੂੰ ਅਪਣਾਉਣਾ ਹੈ। ਉਹਦੇ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ। ਜੇ ਤੂੰ ਦਖਲ ਅੰਦਾਜ਼ੀ ਕਰੇਗਾ ਉਹਦੇ ਅੱਗੇ ਸਿਰ ਝੁਕਾ ਕੇ, ਤੇ ਫਿਰ ਤੂੰ ਇਸ ਲਾਈਨ ਵਿੱਚ ਆਖੜਾ ਹੋਵੇਂਗਾ।
ਸਲਾਮ ਜਵਾਬ ਦੋਵੇਂ ਕਰੇ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਪੁੱਥਾ ਜਾਏ ਨਾਨਕ ਦੋਵੇਂ ਕੂੜੀਆਂ।
ਰੱਬ ਅੱਗੇ ਮੱਥਾ ਟੇਕੇ, ਸਿਰ ਝੁਕਾਵੇਂ, ਤੇ ਫਿਰ ਆਖੇ ਮਰਜ਼ੀ ਮੈਂ ਆਪਣੀ ਵਰਤਾਂ। ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ, ਇਹੋ ਹੀ ਗੁਰਮਤ ਹੈ ਮੁੱਢਲੇ ਰੂਪ ਵਿੱਚ। ਬੇਸ ਹੈ ਗੁਰਮਤ ਦਾ। ਭਾਣੇ ਰਜ਼ਾ ਵਿੱਚ ਰਹਿਣਾ ਇਹ ਗੁਰਮਤ ਦੀ ਤਸਵੀਰ ਹੈ। ਜੈਸੀ ਆਗਿਆ ਕੀਨੀ ਠਾਕਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌੜਿਓ। ਆਗਿਆ ਮੈਂ ਭੂਖ ਸੋਈ ਕਰ ਸੁੱਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਇਹ ਗੁਰਮਤ ਦੀ ਮੁੱਢਲੀ ਜੜ ਹੈ। ਗੁਰੂ ਇਸ ਤੋਂ ਵੱਖ ਨਹੀਂ ਹੋ ਸਕਦਾ। ਹੁਣ ਗੁਰੂ ਇਹ ਆਖਦਾ ਹੋਵੇ ਕਿ ਮੇਰੇ ਰੱਬ ਦੀ ਮਰਜ਼ੀ ਇੱਕ ਐਸੀ ਹੈ, ਉਹਨੇ ਨਿਯਮ ਇੱਕ ਐਸਾ ਬਣਾਇਆ ਹੈ, ਤਨ ਨਾਲ ਨਹੀਂ ਜਾਂਦਾ, ਦੇਹ ਨਾਲ ਨਹੀਂ ਜਾਂਦਾ। ਉੱਥੇ ਕੇਵਲ ਚੰਗਿਆਈਆਂ ਬੁਰਿਆਈਆਂ ਜਾਂਦੀਆਂ ਨੇ, ਤਨ ਦੇਹ ਨਾਲ ਨਹੀਂ ਜਾਂਦੀ। ਤੇ ਜਦੋਂ ਉਹਦਾ ਸੱਦਾ ਆਉਂਦਾ ਹੈ ਉਦੋਂ ਜੀਉ ਉਜ਼ਰ ਨਹੀਂ ਕਰ ਸਕਦਾ। ਪਰ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਸਾਂ ਉਸ ਸਮਾਜ ਦਾ ਅਸਰ ਕਬੂਲਿਆ। ਉਹ ਗੱਲ ਜਿਹੜੀ ਗੁਰਮਤ ਵਿੱਚ ਫਿੱਟ ਨਹੀਂ ਹੁੰਦੀ ਅਸੀਂ ਗੁਰੂਆਂ 'ਤੇ ਵੀ ਲਗਾ ਦਿੱਤੀ। ਮੈਂ ਹੈਰਾਨ ਹੁੰਦਾ ਜਦੋਂ ਇਤਿਹਾਸ ਦੇ ਕੁਝ ਪੰਨੇ ਪੜ੍ਹਨਾ। ਗੁਰੂ ਨਾਨਕ ਪਾਤਸ਼ਾਹ ਚੋਲਾ ਬਦਲਣ ਦਾ ਸਮਾਂ ਆ ਜਾਂਦਾ ਹੈ, ਤਿਆਰ ਹੋ ਜਾਂਦੇ ਨੇ, ਸਿੱਖ ਸੰਗਤਾਂ ਨੂੰ ਬੁਲਾ ਲੈਂਦੇ ਨੇ, ਪਰਿਵਾਰ ਨੂੰ ਕੋਲ ਬਿਠਾ ਲੈਂਦੇ ਨੇ ਅਤੇ ਆਖਦੇ ਨੇ ਮੈਂ ਰੱਬੀ ਹੁਕਮ ਆ ਗਿਆ, ਜਾਣ ਦਾ ਸਮਾਂ ਆ ਗਿਆ। ਅਤੇ ਮਾਤਾ ਚੋਣੀ ਇੱਕ ਗੱਲ ਆਖਦੇ ਨੇ, ਸੌਖੀਕਾਰ ਨੇ ਜਿਵੇਂ ਲਿਖਿਆ, ਮੈਂ ਕਰਜ ਕਰਾਂ, ਇਹ ਉਸ ਸਮਾਜ ਦੇ ਵਿੱਚ ਰਹਿਣ ਦੇ ਨਤੀਜੇ ਨੇ। ਫਿਰ ਦੁਹਰਾ ਦਿਆਂ, ਉਸ ਸਮਾਜ ਦਾ ਪ੍ਰਭਾਵ ਸਾਡੇ, ਅਸੀਂ ਕਿਉਂ ਚਾਹੁੰਦੇ ਹਾਂ ਜਬ ਲਾ ਖਾਲਸਾ ਰਹੇ ਨਿਆਰਾ। ਸਾਡਾ ਨਿਆਰਾਪਣ ਸਾਡੀ ਮਰਿਆਦਾ ਹੈ। ਜੇ ਅਸੀਂ ਵਿੱਚ ਬੈਠਾਂਗੇ ਉਹਦਾ ਅਸਰ ਪ੍ਰਭਾਵ ਕਬੂਲਾਂਗੇ, ਉਹਦਾ ਨਤੀਜਾ ਸਾਡੇ ਕੋਲ ਅੱਗੇ ਹੈ। ਮਾਤਾ ਜੀ ਆਖਦੇ ਨੇ, ਮਾਤਾ ਚੋਣੀ ਜੀ, ਹੇ ਸਵਾਮੀ, ਆਹ ਦੋ ਦਿਨ ਰਹਿ ਗਏ ਨੇ ਪਿੱਤਰਾਂ ਦੇ ਸ਼ਰਾਧ ਕਰਨੇ ਨੇ, ਜੇ ਰੁਕ ਜਾਓ। ਤੇ ਗੁਰੂ ਆਖਦੇ ਨੇ ਚਲੋ ਦੋ ਦਿਨ ਰੁਕ ਕੇ ਚਲਾ ਜਾਵਾਂਗਾ। ਫਿਰ ਇਹ ਆਖਣ ਦਾ ਕੀ ਮਤਲਬ ਰਹਿ ਜਾਏਗਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਆਉਣਾ ਜਾਣਾ ਭਾਣੇ ਵਿੱਚ, ਉਹਦੇ ਹੁਕਮ ਵਿੱਚ। ਜਦੋਂ ਸੱਦਾ ਆਵੇ, ਸੱਦੜੇ ਆਉਂਦੇ ਨੇ, ਇਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ, ਹੁਕਮ ਵਿੱਚ ਹੈ। ਹਰ ਇੱਕ ਨੂੰ ਹੁਕਮ ਪੜ੍ਹਾਉਣ ਵਾਲਾ ਗੁਰੂ ਨਾਨਕ ਇਹ ਆਖੇ ਚਲੋ ਦੋ ਦਿਨ ਠਹਿਰ ਕੇ ਸਹੀ, ਦੋ ਦਿਨ ਬਾਅਦ ਫਿਰ ਚਲਾ ਜਾਏ, ਉਸ ਤੋਂ ਬਾਅਦ ਫਿਰ ਸ੍ਰੀ ਚੰਦ ਲਖਮੀ ਦਾਸ ਆ ਜਾਣਾ, ਆਖਣ ਜੀ ਅਸਾਂ ਜ਼ਰੂਰੀ ਗੱਲ ਕਰਨੀ ਸੀ। ਗੁਰੂ ਫਿਰ ਵਾਪਸ ਆ ਜਾਏ। ਗੁਰੂ ਨਾਨਕ ਦੀ ਗੁਰਮਤ ਬੜੀ ਮਹਾਨ ਹੈ, ਉਹ ਕੁਛ ਵੀ ਵੱਖਰਾ ਨਹੀਂ ਕਰਦਾ। ਫਿਰ ਉਹ ਤਨ ਸਮੇਤ ਹੀ ਚਲਾ। ਇਹ ਸਾਰੀਆਂ ਗੱਲਾਂ ਸਾਡੇ ਵਿੱਚ ਉਸ ਸਮਾਜ ਵਿੱਚੋਂ ਆਈਆਂ ਨੇ। ਅੱਜ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਇਤਿਹਾਸ ਨੂੰ ਗੁਰਮਤ ਦੀ ਕਸਵੱਟੀ 'ਤੇ ਪਰਖ ਕੇ ਸ਼ੁੱਧ ਕਰੀਏ, ਤਾਂ ਕਿ ਬੱਚੇ ਕਨਫਿਊਜ਼ ਨਾ ਹੋਣ। ਗੁਰਮਤ ਦੇ ਆਧਾਰ 'ਤੇ, ਗੁਰਮਤ ਦੀ ਰੌਸ਼ਨੀ ਵਿੱਚ ਬੱਚੇ ਕਨਫਿਊਜ਼ ਨਾ ਹੋਣ। ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ? ਅਰਜ਼ ਕਰਿਆ ਸੀ, ਗੁਰਬਾਣੀ ਤਾਂ ਇਹ ਗੱਲ ਆਖ ਰਹੀ ਹੈ, ਗੁਰੂ ਆਖ ਰਿਹਾ ਹੈ, ਗਹਿਣਾ ਨਹਿਣਾ ਨੀਤਾ ਉਹ ਭਲਿਆ ਦੇ ਹਮੇਸ਼ਾ ਨਹੀਂ ਰਹਿਣੀ, ਤੇਰੇ ਨਾਲ ਨਹੀਂ ਜਾਣੀ, ਘਰ ਤੇਰੇ ਨਾਲ ਨਹੀਂ ਜਾਣੀ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਨਾਲ ਨਹੀਂ ਜਾਣੇ। ਆ ਜਿਹੜੇ ਨਿਉ ਨੇ ਨਾ, ਜਿਹੜੇ ਤੇਰੇ ਸਾਖ ਸੰਬੰਧੀ ਨੇ, ਜਿਨ੍ਹਾਂ ਦੇ ਸਹਾਰੇ ਤੂੰ ਫੁੱਲਿਆ ਫੁੱਲਿਆ ਫਿਰਦਾ ਹੈ, ਇਹ ਮੇਰੀਆਂ ਬਾਹਾਂ ਨੇ, ਮੇਰੇ ਵਕਤ 'ਤੇ ਮੇਰੇ ਕੰਮ ਆਉਂਦੇ ਨੇ, ਮੇਰੇ ਬਾਜ਼ੂ ਬਲ ਬਣਦੇ ਨੇ, ਮੇਰੇ ਪਿੱਛੇ ਲੱਗਦੇ ਨੇ, ਮੇਰੀ ਸ਼ਕਤੀ ਨੇ। ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੀ ਦੇਹਰੀ ਲਓ ਬਰੀ ਨਾਰ ਸੰਗ ਭਾਈ, ਦੇਹਰੀ ਲਓ ਬਰੀ ਨਾਰ ਸੰਗ ਭਾਈ, ਆ ਗਏ ਸੱਜਣ ਸੁਹੇਲਾ, ਮਰ ਘਟ ਲਓ ਸਭ ਲੋਕ ਕੁਟੰਬ ਭਇਓ, ਆ ਗਏ ਹੰਸ ਅਕੇਲਾ। ਵਿਆਹੀ ਹੋਈ ਇਸਤਰੀ ਦਰਵਾਜ਼ੇ ਤੱਕ ਗਈ, ਬਸ ਅੱਗੇ ਮਿੱਤਰ ਦੋਸਤ ਸੰਬੰਧੀ ਸਾਖ ਤੁਰ ਪਏ, ਪਰ ਉਹ ਵੀ ਕੇਵਲ ਮਸਾਨ ਭੂਮਿਕਾ ਤੱਕ, ਮਰਗਟ ਲਓ ਬਸ। ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਏ। ਬਾਬਾ ਕਬੀਰ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਬਹੁ ਪ੍ਰਪੰਚ ਘਰ ਭਰ ਧਨ ਲਿਆਵੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੁੱਲੇ, ਮਨ ਮੇਰੇ ਭੁੱਲੇ, ਕਪਟ ਨਾ ਕੀਜੈ ਅੰਤ ਨਵੇਰਾ, ਤੇਰੇ ਜੀ ਪੈਲੀ ਛਿਣ ਛਿਣ ਤਨ ਛੀਜੈ, ਛਿਣ ਛਿਣ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਓਕ ਕੋ ਪਾਣੀਓ ਨ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਦੇਹੇ ਨਾਨੇ ਗਹੇ ਨਾਨੇ ਨਾਨੀਤਾ, ਮਾਇਆ ਮਤ ਕਹਾਂ ਲਓ ਗਾਰੋ। ਮਾਇਆ ਦੇ ਨਸ਼ੇ ਵਿੱਚ, ਇਹਨਾਂ ਚੀਜ਼ਾਂ ਦੇ ਨਸ਼ੇ ਵਿੱਚ ਕਿਤੋਂ ਕਦੋਂ ਤੱਕ ਇਹਨਾਂ 'ਤੇ ਨਿਰਭਰ ਗਰਭ ਕਰਦਾ ਰਹੇਗਾ? ਦੇਖ ਜੇ ਤੂੰ ਛਤਰਪਤੀ ਰਾਜਾ ਹੋਵੇਂ ਉਹ ਵੀ ਨਹੀਂ ਰਹਿਣਾ, ਜੇ ਤੇਰਾ ਹੁਕਮ ਚੱਲਦਾ ਹੋਵੇ, ਤੂੰ ਜੋ ਲਿਖੇ ਜੋ ਆਰਡਰ ਕਰੇ ਉਹ ਪੂਰਾ ਹੋ ਜਾਏ, ਛਤਰ ਨਾ ਪੱਤਰ ਨਾ, ਚੌਰ ਤੇ ਚੌਰ ਬਰਦਾਰ, ਚੌਰ ਨਾ ਚਾਵਰ, ਚੌਰ ਤੇ ਚਾਵਰ, ਚੌਰ ਕਰਨ ਵਾਲਾ ਚੌਰ ਬਰਦਾਰ, ਛਤਰ ਨਾ ਪੱਤਰ ਨਾ ਚੌਰ ਨਾ ਚਾਵਰ, ਬਹੁਤੀ ਜਾਤ ਰਿਦੇ ਨਾ ਵਿਚਾਰੋ, ਕਦੀ ਤੂੰ ਸੋਚਿਆ? ਇਹ ਤਾਂ ਤੁਰੇ ਜਾਂਦੇ ਨੇ, ਚਲੇ ਜਾ ਰਹੇ ਨੇ, ਤੇਰੇ ਸਾਥੀ ਨਹੀਂ। ਬਹਿਤੀ ਜਿਵੇਂ ਨਦੀ ਵਹਿੰਦੀ ਹੈ ਨਾ, ਅਤੇ ਉਹਦੇ ਵਿੱਚ ਪਾਣੀ ਦਾ ਵਹਿਣ ਤੁਰਿਆ ਜਾਂਦਾ, ਹਮੇਸ਼ਾ ਨਾਲ ਨਹੀਂ ਰਹਿੰਦਾ, ਤੇਰਾ ਸਾਥ ਨਹੀਂ ਦਿੰਦਾ। ਸ਼ਾਹ ਹਾਸ਼ਮ ਨੇ ਇੱਕ ਗੱਲ ਆਖੀ, ਕਹਿੰਦਾ ਨਦੀਆਂ ਨੀਰ ਰਹਿਣ ਅਤੇ ਨਿੱਤ ਤਾਰੂ, ਉਹ ਕਦੀ ਨਾ ਹੋਵਣ ਹਲਕੇ, ਪਰ ਜੋ ਜਲ ਅੱਜ ਗਏ ਇਸ ਰਾਹੀਂ ਉਹ ਫੇਰ ਨਾ ਆਵਣ ਭਰਕੇ। ਇੰਨਾ ਕ੍ਰਿਸ਼ਤਾ ਨਦੀਆਂ ਬਾਹ ਵਿਛੁਨੀਆਂ, ਮੇਲਾ ਸੰਜੋਗੀ ਰਹੋ, ਬਹਤੀ ਜਾਤ ਹਿਰਦੇ ਨਾ ਵਿਚਾਰੋ। ਤੂੰ ਕਦੇ ਹਿਰਦੇ ਵਿੱਚ ਵਿਚਾਰ ਹੀ ਨਹੀਂ ਕੀਤੀ ਕਿ ਕਿੰਨਾ ਨਾਲ ਲਿਓ ਲਗਾ ਕੇ ਬੈਠਾ, ਕਿੰਨਾ ਦਾ ਹਉਮੈ ਕਰ ਰਿਹਾ, ਕਿਸ ਗੱਲ ਦਾ ਹੰਕਾਰ ਕਰ ਰਿਹਾ। ਹਿਰਦੇ ਨਾ ਵਿਚਾਰੋ, ਤੇਰੇ ਦੇਖਦਿਆਂ ਦੇਖਦਿਆਂ ਕਈਆਂ ਦੇ ਸਾਥ ਟੁੱਟ ਗਏ, ਕਈਆਂ ਦੇ ਮਿੱਤਰ ਇਸ ਸੰਸਾਰ ਤੋਂ ਚਲੇ ਗਏ, ਤੈਨੂੰ ਅਜੇ ਤੱਕ ਵੀ ਵਿਚਾਰ ਨਹੀਂ ਆਈ? ਹਿਰਦੇ ਨਾ ਵਿਚਾਰੋ। ਫਿਰ ਕਹਿਣ ਲੱਗੇ, ਖਿਆਲ ਕਰੀ, ਰਥ ਨਾ ਅਸ਼ਵ ਨਾ ਗਜ ਸਿੰਘਾਸਨ, ਤੇਰੇ ਕੋਲ ਸੋਨੇ ਦੇ ਪਹੀਆਂ ਵਾਲੇ ਰਥ ਹੋਣ, ਸ਼ਿੰਗਾਰੇ ਹੋਏ ਰਥ ਹੋਣ, ਸੋਨੇ ਦੀਆਂ ਕਾਠੀਆਂ ਹੀਰੇ ਲਾਲ ਨਾਲ ਜੜੀਆਂ ਹੋਈਆਂ ਕਾਠੀਆਂ ਹੋਣ, ਹਾਥੀ ਹੋਣ, ਤੇ ਤੂੰ ਬੈਠਾ ਹੋਵੇਂ ਸਿੰਘਾਸਨ ਤੇ, ਰੋਜ਼ ਤੇਰੇ ਲੋਕ ਤੇਰੇ ਸਾਹਮਣੇ ਸਲਾਮਾਂ ਕਰਦੇ ਹੋਣ, ਪਰ ਤੈਨੂੰ ਪਤਾ ਹੋਵੇ ਛਿਣ ਮੈਂ ਤਿਆਗ ਤੇ ਇੱਕ ਪਲ ਨਹੀਂ ਲੱਗਣਾ, ਉਸ ਘੜੀ ਨੂੰ ਤੂੰ ਅੱਗੇ ਪਿੱਛੇ ਨਹੀਂ ਕਰ ਸਕਦਾ, ਇੱਕ ਛਿਣ ਵੀ ਤੇਰੀ ਇੰਤਜ਼ਾਰ ਨਹੀਂ ਹੋਣੀ, ਇੱਕ ਪਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਬਿਲਕੁਲ ਨਗਨ ਜਾਏਗਾ, ਤੇਰੇ ਕੋਲ ਪੜਦਾ ਵੀ ਉੜਨ ਲਈ ਨਹੀਂ ਹੋਣਾ। ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਫਿਰ ਹੰਕਾਰ ਕਿਹੜੀ ਗੱਲ ਦਾ। ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਇੱਕ ਖਿਆਲ ਕਰੀ, ਕੋਟ ਨਾ ਸੂਰ ਨਾ ਮੀਰ ਨਾ ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਜੇ ਤੂੰ ਆਪਣੇ ਦੁਆਲੇ ਬਹੁਤ ਸਾਰੇ ਸੂਰਮੇ ਬੀਰ ਯੋਧੇ ਰੱਖੇ ਹੋਣ, ਤੇਰੇ ਦੋਸਤ ਜਾਂ ਤੂੰ ਆਪ ਸਿੰਘਾਸਨ ਤੇ ਬੈਠ ਕੇ ਮੀਰ ਬਣਿਆ ਬੈਠਾ ਹੋਵੇ, ਬਾਦਸ਼ਾਹ ਹੋਵੇ, ਜਾਂ ਤੇਰੇ ਦੋਸਤ ਬਾਦਸ਼ਾਹ ਹੋਣ, ਉਹ ਤੇਰੀ ਸਹਾਇਤਾ ਕਰਨ ਵਾਲੇ ਹੋਣ, ਉਹਨਾਂ ਦੀ ਤੈਨੂੰ ਹਉਮੈ ਹੰਕਾਰ ਹੋਵੇ, ਅੱਜ ਵੀ ਹੈ ਫਲਾਣਾ ਮਿਨਿਸਟਰ ਮੇਰਾ ਮਿੱਤਰ ਹੈ, ਮੈਨੂੰ ਕੀ ਫਿਕਰ ਹੈ, ਹਰ ਨਿਆਇ ਅਨਿਆਇ ਕਰਨ ਲਈ ਉਹ ਮਨੁੱਖ ਤਿਆਰ ਹੋ ਜਾਂਦਾ ਜਿਹਦੀ ਪਿੱਠ ਤੇ ਕੋਈ ਮਿਨਿਸਟਰ ਬੈਠਾ ਹੋਵੇ, ਸਿਆਸੀ ਸ਼ਕਤੀ ਹੋਵੇ। ਤੇ ਗੁਰੂ ਨੇ ਵੀ ਆਖਿਆ, ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਸਰਦਾਰੀਆਂ ਕੋਲ ਹੋਣ। ਪਰ ਗੁਰੂ ਕਹਿੰਦੇ ਨੇ, ਇੱਕ ਖਿਆਲ ਕਰੀ, ਸੰਗ ਨਾ ਕਹੋ ਦ੍ਰਿਸ਼ਟ ਨਿਹਾਰੋ, ਆਪਣੀਆਂ ਅੱਖਾਂ ਨਾਲ ਨਿਹਾਰ, ਕਦੀ ਤਵੱਜੋ ਦੇ ਕੇ ਦੇਖ, ਇਹਨਾਂ ਸਾਰਿਆਂ ਨੇ ਨਾਲ ਨਹੀਂ ਰਹਿਣਾ, ਨਾਲ ਨਹੀਂ ਜਾਣਾ। ਸੰਗ ਨਾ ਕਹੋ ਦ੍ਰਿਸ਼ਟ ਨਿਹਾਰੋ। ਅਗਲੇ ਪਾਸੇ ਕਹਿਣ ਲੱਗੇ, ਕੋਟ ਨਾ ਓਟ ਨਾ ਕੋਸ਼ ਨਾ ਛੋਟਾ, ਭਾਵੇਂ ਕਿਲੇ ਬਣਾ ਲੈ ਤੇ ਆਖ ਮੈਨੂੰ ਇੱਥੇ ਕੋਈ ਖਤਰਾ ਨਹੀਂ, ਮੈਂ ਇਹਦੇ ਵਿੱਚ ਲੁੱਕ ਜਾਵਾਂ ਛੁੱਪ ਜਾਵਾਂ ਕਿਲੇ ਵਿੱਚ, ਮੈਨੂੰ ਕੋਈ ਢੂੰਡ ਨਹੀਂ ਸਕਦਾ। ਵੱਡੇ ਗੁਨਾਹ ਕਰਨ ਵਾਲੇ ਲੋਕ ਆਪਣੇ ਛੁਪਣਗਾ ਪਹਿਲਾਂ ਬਣਾਉਂਦੇ ਨੇ। ਮੈਂ ਇੱਕ ਵਾਰ ਕੀਤੀ ਸੀ, ਦੁਨੀਆਂ ਦਾ ਸੁਭਾਅ ਹੈ ਜਿੰਨਾ ਉਸਨੂੰ ਛੁਪਣਾ ਆਉਂਦਾ ਹੋਵੇ ਨਾ, ਉਨਾ ਹੀ ਵੱਡਾ ਗੁਨਾਹਗਾਰ ਹੁੰਦਾ। ਜਿਹਨੂੰ ਪਤਾ ਹੋਵੇ ਮੈਂ ਛੁਪ ਨਹੀਂ ਸਕਦਾ, ਉਹ ਗੁਨਾਹਗਾਰ ਨਹੀਂ ਹੁੰਦਾ। ਜਿਹਨੂੰ ਜਿੰਨਾ ਛੁਪਣ ਦਾ ਸਾਧਨ ਜ਼ਿਆਦਾ ਹੋਵੇ, ਉਨਾ ਹੀ ਵੱਡਾ ਗੁਨਾਹਗਾਰ ਹੁੰਦਾ। ਗੁਰੂ ਕਹਿੰਦੇ ਨੇ, ਕੋਟ ਨਾ ਓਟ ਨਾ, ਕੋਈ ਓਟ, ਕੋਈ ਤੇਰਾ ਸਹਾਰਾ, ਕੋਈ ਤੈਨੂੰ ਬਚਾਉਣ ਵਾਲਾ, ਜਾਂ ਕੋਈ ਕਿਲਾ ਤੈਨੂੰ ਛੁਪਾਉਣ ਵਾਲਾ, ਜਾਂ ਤੇਰੇ ਕੋਲ ਬਹੁਤ ਸਾਰੀ ਦੌਲਤ ਜਿਹਦੇ ਸਹਾਰੇ ਤੂੰ ਆਖੇ ਮੈਂ ਵਕਤ ਦਾ ਕਾਨੂੰਨ ਖਰੀਦ ਲਵਾਂਗਾ, ਅਜੇ ਵੀ ਇੱਕ ਤਾਕਤ ਮੰਨੀ ਜਾਂਦੀ ਹੈ। ਜਿਹਦੇ ਕੋਲ ਦੌਲਤ ਹੈ ਉਹ ਗੁਨਾਹ ਕਰਨ ਲੱਗਿਆਂ ਬਿਲਕੁਲ ਨਹੀਂ ਡਰਦਾ, ਉਹ ਕਹਿੰਦਾ ਮੇਰਾ ਕੀ ਵਿਗੜੇਗਾ, ਕਿਉਂਕਿ ਇੱਥੋਂ ਦੇ ਸਮਾਜ ਦੀ ਸੰਸਾਰ ਦੇ ਕਾਨੂੰਨ ਵਿਕਦੇ ਨੇ। ਪਰ ਗੁਰੂ ਕਹਿੰਦੇ ਨੇ ਰੱਬ ਦੇ ਘਰ ਦਾ ਕਾਨੂੰਨ ਵਿਕਦਾ ਨਹੀਂ। ਇਸ ਲਈ ਇੱਕ ਵਾਰੀ ਤੁਕ ਆਈ ਸੀ, ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਬਹੁਰ ਸਿਧਾਇਆ, ਇਸ ਤੋਂ ਪਹਿਲੀ ਪੌੜੀ ਵਿੱਚ ਆਖਣ ਲੱਗੇ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੋਂ ਦਾ ਕਾਨੂੰਨ ਇਨਸਾਫ ਖਰੀਦਿਆ ਨਹੀਂ ਜਾ ਸਕਦਾ। ਪਰ ਇੱਥੇ ਦੌਲਤਵੰਦ ਕਹਿੰਦਾ ਖਰੀਦਿਆ ਮੈਂ ਛੁੱਟ ਸਕਣਾ, ਵੱਡਾ ਤੋਂ ਵੱਡਾ ਗੁਨਾਹ ਕਰਕੇ ਵੀ ਮੈਂ ਛੁੱਟ ਸਕਣਾ, ਕਿਉਂਕਿ ਮੇਰੇ ਕੋਲ ਕੋਸ ਹੈ। ਇੱਥੇ ਕੋਸ ਤੋਂ ਭਾਵ ਹੈ ਖਜ਼ਾਨਾ, ਕਿਉਂਕਿ ਕੋਸ ਲਫ਼ਜ਼ ਇੱਥੇ ਬਣਿਆ ਕੋਸ਼ ਤੋਂ, ਇਹਦਾ ਦੂਜਾ ਉਚਾਰਨ ਹੈ ਕੋਸ਼, ਅਤੇ ਕੋਸ਼ ਦਾ ਅਰਥ ਹੁੰਦਾ ਹੈ ਖਜ਼ਾਨਾ, ਸੰਗ੍ਰਹਿ। ਮੈਂ ਫਾਰ ਐਗਜ਼ਾਮਪਲ ਅਰਜ਼ ਕਰਾਂ, ਆਪਣੇ ਕੋਲ ਇੱਕ ਗ੍ਰੰਥ ਹੈ ਜਿਸ ਦਾ ਨਾਂ ਹੈ ਮਹਾਨ ਕੋਸ਼। ਆ ਲਫ਼ਜ਼ ਕੋਸ਼ ਕੀ ਹੈ? ਭਾਈ ਕਾਨ ਸਿੰਘ ਨਾ ਬਾਜੀ ਦਾ ਲਿਖਿਆ ਹੋਇਆ ਮਹਾਨ ਕੋਸ਼। ਉਹਦਾ ਨਾਮ ਮਹਾਨ ਕੋਸ਼ ਕਿਉਂ ਹੈ? ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣ ਵਾਲੇ ਸਾਰੇ ਸ਼ਬਦਾਂ ਦਾ ਸੰਗ੍ਰਹਿ ਹੈ, ਲਫ਼ਜ਼ਾਂ ਦਾ ਸੰਗ੍ਰਹਿ ਹੈ। ਜੋ ਲਫ਼ਜ਼ਾਂ ਦਾ ਸੰਗ੍ਰਹਿ ਖਜ਼ਾਨਾ ਹੋਣ ਕਰਕੇ ਉਸਦਾ ਨਾਂ ਹੈ ਮਹਾਨ ਕੋਸ਼। ਕੋਸ਼ ਦਾ ਅਰਥ ਹੁੰਦਾ ਹੈ ਖਜ਼ਾਨਾ। ਕਹਿਣ ਲੱਗੇ ਉਹ ਭਲਿਆ ਇੱਕ ਖਿਆਲ ਕਰੀ, ਨਾ ਤੈਨੂੰ ਕੋਈ ਕੋਟ ਛੁਪਾ ਕੇ ਬਚਾ ਸਕਦਾ, ਨਾ ਕੋਈ ਮਦਦਗਾਰ ਤੇਰਾ ਸੰਗੀ ਸਾਥੀ ਤੈਨੂੰ ਗੁਨਾਹ ਕਰਦੇ ਨੂੰ ਬਚਾ ਸਕਦਾ। ਜਦੋਂ ਉਹਦਾ ਫਲ ਮਿਲਦਾ, ਜਦੋਂ ਪਾਪਾਂ ਦਾ ਫਲ ਮਿਲਦਾ, ਗੁਰੂ ਨੇ ਬਾਣੀ ਵਿੱਚ ਆਖਿਆ ਪਾਪੀ ਕਰਮ ਕਮਾਉਂਦੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਨੀਆਂ ਤਿਉਂ ਮਥੇ ਧਰਮ ਰਾਏ, ਪਾਪ ਕਰੇਂਦੜ ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜ਼ਕ ਪਾਏ ਸਿਰਜਨ ਹਾਰੇ। ਬਚ ਨਹੀਂ ਸਕੇਗਾ। ਕਹਿਣ ਲੱਗੇ ਅੰਦਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਟੀ ਜਾਣੀਏ, ਦੇ ਕਿਵਾੜ ਅਣਖ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਦੇਰਾ ਠਾਕੇ। ਲੇਕਿਨ ਤੁਸੀਂ ਅੱਜ ਵੀ ਦੇਖੋਗੇ ਜਿੰਨਾ ਕ੍ਰਿਮੀਨਲ ਸੈਕਸ਼ਨ ਹੈ, ਜਿੰਨੇ ਕ੍ਰਾਈਮ ਕਰਨ ਵਾਲੇ ਲੋਕ ਨੇ, ਉਹ ਤਿੰਨ ਗੱਲਾਂ 'ਤੇ ਨਿਰਭਰ ਨੇ। ਜਾਂ ਉਹਨਾਂ ਕੋਲ ਬਾਜ਼ੂ ਬਲ ਹੈ, ਜਾਂ ਉਹਨਾਂ ਦੇ ਪਿੱਛੇ ਕੋਈ ਸਿਆਸੀ ਰਾਜਨੀਤਿਕ ਸ਼ਕਤੀ ਹੈ, ਅਤੇ ਜਾਂ ਉਹਨਾਂ ਕੋਲ ਬਹੁਤ ਸਾਰੀ ਦੌਲਤ ਹੈ। ਉਹ ਸਮਝਦੇ ਨੇ ਅਸੀਂ ਇਨਸਾਫ ਜਾਂ ਬੇਇਨਸਾਫੀ ਨੂੰ ਕੁਝ ਨਹੀਂ ਸਮਝਦੇ, ਕਾਨੂੰਨ ਖਰੀਦਿਆ ਜਾ ਸਕਦਾ। ਇਹ ਤਿੰਨ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸੰਸਾਰ ਅੰਦਰ ਕ੍ਰਿਮੀਨਲ ਜ਼ਿਆਦਾ ਹੁੰਦੇ ਨੇ। ਅੱਜ ਵੀ ਤੁਸੀਂ ਇਸ ਸਤ੍ਹਾ 'ਤੇ ਰੋਜ਼ ਦੀ ਪੇਪਰ 'ਤੇ, ਰੋਜ਼ ਦੀ ਸਕਰੀਨ 'ਤੇ ਵੀ, ਟੀ ਵੀ ਵਿੱਚ ਦੇਖਦੇ ਹੋ, ਇਹੋ ਜਿਹੇ ਕਿਸਮ ਦੇ ਲੋਕ ਹੀ ਕ੍ਰਿਮੀਨਲ ਨੇ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਕਹਿਣ ਲੱਗੇ ਭਲਿਆ ਇਹ ਤਿੰਨ ਗੱਲਾਂ ਤੈਨੂੰ ਛੁਡਾ ਲੈਣਗੀਆਂ ਪਾਪਾਂ ਤੋਂ, ਇਸ ਲਈ ਪਾਪ ਕਰੀ ਜਾਂਦਾ। ਅੱਜ ਸਵੇਰ ਦੇ ਸ਼ਬਦ ਦੀ ਵੀ ਇੱਕ ਤੁਕ ਸੀ, ਅੱਜ ਸਵੇਰੇ ਵਾਲੇ ਸ਼ਬਦ ਦੀ ਇੱਕ ਤੁਕ ਸੀ, ਜਿਹਦੇ ਵਿੱਚ ਗੁਰੂ ਆਖਦੇ ਨੇ ਬੋਇਓ ਬੀਜ ਅਹੰ ਮਮ ਅੰਕੁਰ, ਬੋਇਓ ਬੀਜ ਅਹੰ ਮਮ ਅੰਕਰ, ਬੀਤਤ ਆਗ ਕਰਤ ਅਗਣਾ। ਕਹਿਣ ਲੱਗੇ ਹੰਕਾਰ ਦਾ ਬੀਜ ਬੀਜੇ ਤੇ ਆਪਣੀਆਂ ਸ਼ਕਤੀਆਂ ਦੇ ਅਹੰਕਾਰ ਤੇ ਸਾਰੀ ਔਧ ਤੇਰੀ ਉਮਰ ਕਰਤ ਅਗਨਾ ਬੀਤ ਰਹੀ ਹੈ, ਪਾਪ ਕਰਦਿਆਂ ਕਰਦਿਆਂ ਬੀਤ ਰਹੀ ਹੈ, ਕਿਉਂਕਿ ਹੰਕਾਰ ਪਾਪ ਆਤਮਾ ਹੈ। ਸ਼ਲੋਕ ਸੰਸਕ੍ਰਿਤੀ ਵਿੱਚ ਵੀ ਗੁਰੂ ਨੇ ਇਹ ਗੱਲ ਆਖੀ, ਕਹਿਣ ਲੱਗੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ। ਇਹ ਜਨਮ ਮਰਨ ਦਾ ਮੂਲ ਜੜ ਜਿੱਥੋਂ ਜਨਮ ਮਰਨ ਵਿੱਚ ਮਨੁੱਖ ਪੈਂਦਾ ਹੈ। ਹੇ ਹੰਕਾਰ ਤੂੰ ਪਾਪ ਆਤਮਾ ਹੈ, ਤੇਰੀ ਤਾਂ ਆਤਮਾ ਹੀ ਪਾਪ ਹੈ, ਤੇਰਾ ਤਾਂ ਸਰੂਪ ਹੀ ਪਾਪ ਹੈ। ਤੇ ਗੁਰੂ ਇਹੋ ਗੱਲ ਬਾਣੀ ਵਿੱਚ ਆਖਦੇ ਨੇ, ਇੱਥੇ ਵੀ ਆਖਦੇ ਨੇ, ਕਹਿੰਦੇ ਤੂੰ ਹੰਕਾਰ ਜਿਹੜੀ ਚੀਜ਼ ਕਰ ਰਹੇ ਉੱਥੋਂ ਹੀ ਪਾਪ ਪੈਦਾ ਹੋ ਰਿਹਾ। ਪਰ ਇੱਕ ਖਿਆਲ ਕਰੀ, ਕਹਿਣ ਲੱਗੇ ਨਾ ਤੂੰ ਕੋਟ ਕਿਲੇ ਵਿੱਚ ਰਹਿ ਕੇ ਛੁਪ ਸਕਣਾ, ਨਾ ਕਿਸੇ ਦੇ ਸਹਾਰੇ ਤੈਨੂੰ ਬਚਾਇਆ ਜਾ ਸਕਦਾ, ਨਾ ਤੂੰ ਦੌਲਤ ਨਾਲ ਇਨਸਾਫ ਜਾਂ ਬੇਇਨਸਾਫੀ ਤੋਂ ਬੇਪਰਵਾਹ ਹੋ ਸਕਣਾ, ਇੱਕ ਖਿਆਲ ਕਰੀ ਕਿਸੇ ਤਰ੍ਹਾਂ ਵੀ ਨਹੀਂ ਛੁੱਟ ਸਕਦਾ। ਕੋਟ ਨਾ ਓਟ ਨਾ ਕੁਛ ਨਾ ਛੂਟਾ, ਕੁਛ ਨਾਲ ਭਾਵ ਖਜ਼ਾਨਿਆਂ ਨਾਲ ਦੌਲਤ ਨਾਲ ਵੀ ਨਹੀਂ ਛੁੱਟ ਸਕਦਾ। ਇਸ ਲਈ ਭਲੇ ਆ ਇੱਕ ਖਿਆਲ ਕਰੀ, ਕਰਤ ਵਿਕਾਰ ਦੋ ਕਰ ਜਹਾਰਤ, ਵਿਕਾਰ ਕਰ ਰਹੇ ਦਿਨ ਰਾਤ ਪਾਪਾਂ ਵਿੱਚ ਲੱਗਾ ਹੋਇਆ, ਆਖਰ ਖਾਲੀ ਹੱਥ ਜਾਏਗਾ। ਦੋ ਕਰ ਜਹਾਰਤ, ਹੱਥ ਝਾੜ ਕੇ ਖਾਲੀ ਹੱਥ ਜਾਣਾ। ਗੁਰਬਾਣੀ ਵਿੱਚ ਹੋਰ ਥਾਵੀਂ ਤੁਕ ਆਈ ਹੈ, ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਹੋਰ ਥਾਵੇਂ ਵੀ, ਚਲੇ ਜੁਆਰੀ ਦੋਏ ਹੱਥ ਚਾਰ, ਖਾਲੀ ਹੋ ਗਈ ਜੁਆਰੀ ਨੇ ਸਭ ਕੁਝ ਹਾਰ ਦਿੱਤਾ ਤੇ ਖਾਲੀ ਹੱਥ ਤੁਰ ਪਿਆ, ਚਲੇ ਜੁਆਰੀ ਦੋਏ ਹੱਥ ਚਾਰ। ਤੇ ਇੱਥੇ ਵੀ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਕਰਤ ਵਿਕਾਰ ਦੋ ਕਰ ਜਹਾਰਤ, ਸਾਰੀ ਜ਼ਿੰਦਗੀ ਪਾਪਾਂ ਵਿੱਚ ਬਿਤਾ ਲਈ ਇਸ ਹੰਕਾਰ ਵਿੱਚ ਕਿ ਮੇਰੇ ਪਾਪ ਨੂੰ ਕੌਣ ਦੇਖਦਾ, ਮੈਂ ਛੁੱਪ ਸਕਣਾ, ਮੇਰੇ ਕੋਲ ਛੁੱਪਣ ਦੀ ਥਾਂ ਹੈ, ਮੇਰੇ ਪਾਪਾਂ ਨੂੰ ਕੋਈ ਨਹੀਂ ਦੇਖਦਾ, ਨਾ ਕੋਈ ਅਦਾਲਤ ਮੈਨੂੰ ਨਾ ਪਾਪਾਂ ਦੀ ਸਜ਼ਾ ਦੇ ਸਕਦੀ ਹੈ, ਇਸ ਲਈ ਵਿਕਾਰਾਂ ਵਿੱਚ ਪਾਪਾਂ ਵਿੱਚ ਲੱਗਾ ਹੋਇਆ, ਆਖਰ ਖਾਲੀ ਹੱਥ ਜਾਏਗਾ। ਕਰਤ ਵਿਕਾਰ ਦੋ ਕਰ ਜਹਾਰਾ, ਕਰਤ ਵਿਕਾਰ ਦੋ ਕਰ ਜਹਾਰਾ। ਇਸ ਲਈ ਭਲਿਆ ਪਹਿਲਾਂ ਹੀ ਸੁਚੇਤ ਰਹੇ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ, ਇਹਨਾਂ ਚੀਜ਼ਾਂ ਦਾ ਹੀ ਮਾਣ ਹੈ, ਆਹੀ ਤੇਰਾ ਘੇਰਾ ਹੈ। ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ। ਕਹਿਣ ਲੱਗੇ ਜ਼ਰਾ ਪਾਪਾਂ ਦਾ ਜਦੋਂ ਸਜ਼ਾ ਦਾ ਵੇਲਾ ਆਇਆ ਨਾ, ਉਸ ਤੋਂ ਪਹਿਲਾਂ ਨੇ ਸਾਰਿਆਂ ਨੇ ਮੂੰਹ ਮੋੜ ਜਾਣਾ, ਇਹਨਾਂ ਦਾ ਮੂੰਹ ਮੋੜਨਾ ਤਾਂ ਕਿਤੇ ਰਹਿ ਗਿਆ, ਸਾਰਾ ਜੀਵਨ ਤੇਰੇ ਨਾਲ ਰਹਿਣ ਵਾਲੇ ਵੀ ਸਜ਼ਾ ਵੇਲੇ ਮੂੰਹ ਮੋੜ ਗਏ। ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਖਿਆ, ਦੇਹੀ ਗਾਵਾ ਜੀਉ ਧਰਮ ਹੈ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸ ਪਤ। ਇਹ ਤਾਂ ਨਾਲ ਰਹੇ ਸਨ, ਹਰ ਪਾਪ ਵਿੱਚ ਸਹਾਇਕ ਸਨ। ਨੈਨੂ ਨਕਟੂ ਸਰਵ ਨੂੰ ਰਸ ਪਤ, ਇੰਦਰੀ ਕਹਿਆ ਨਾ ਮਾਨਾ। ਕਹਿਣ ਲੱਗੇ ਬਾਬਾ ਅਬ ਨਾ ਬਸੋ ਇਹ ਗਾਉ, ਘੜੀ ਘੜੀ ਕਾ ਲੇਖਾ ਮੰਗੇ ਕਾਵ ਕਾਇਬ ਚੇਤੂ ਨਾਉ। ਧਰਮ ਰਾਏ ਜਬ ਲੇਖਾ ਮੰਗੇ, ਬਾਕੀ ਨਿਕਸੀ ਭਾਰੀ ਪੰਚ ਕਿਰਸਾਨ ਵਾ ਭਾਗ ਗਏ। ਉਹ ਵੀ ਅੱਗੇ ਪਿੱਛੇ ਹੋ, ਉਹ ਵੀ ਪਹਿਲਾਂ ਹਿਸਾਬ ਛੱਡ ਗਏ, ਉਹ ਪੰਜੇ ਕਿਰਸਾਨ ਇੱਥੇ ਹੀ ਰਹਿ ਗਏ, ਉਹਨਾਂ ਆਖਿਆ ਇਹਨੂੰ ਅਗਾਂਹ ਜਾ ਕੇ ਹਿਸਾਬ ਦੇਣਾ ਪੈਣਾ। ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਭਲੇ ਆ ਇਹਨਾਂ ਤੇ ਬਣ ਕਰਨਾ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ, ਉਲਟਤ ਜਾਤ ਬਿਰਖ ਕੀ ਛਾਰੋ। ਉਹ ਤਾਂ ਬਿਰਖ ਦੀ ਛਾਇਆ ਵਾਂਗੂ ਬਦਲ ਜਾਣਗੇ ਟਿਕਾਣੇ ਤੇ ਤੇਰੇ ਨਾਲ ਨਹੀਂ ਰਹਿਣਾ, ਜਿਵੇਂ ਬਿਰਖ ਦੀ ਛਾਇਆ ਤੇਰੇ ਨਾਲ ਨਹੀਂ ਨਾ ਰਹਿੰਦੀ। ਬਿਰਖ ਦੀ ਛਾਇਆ ਦੇ ਸਹਾਰੇ ਤੂੰ ਇੱਕ ਥਾਂ ਤੇ ਮੰਜਾ ਡਾਹ ਲਵੇਂ ਤੇ ਆਖੇ ਮੈਂ ਇਹ ਮੇਰਾ ਸਾਥ ਨਿਭਾਏਗੀ, ਮੈਨੂੰ ਧੁੱਪ ਨਹੀਂ ਲੱਗਣ ਦੇਗੀ, ਉਹਨੇ ਤੇਰਾ ਸਾਥ ਨਹੀਂ ਦੇਣਾ। ਉਲਟ ਜਾਤ ਜਾਤ ਬਿਰਖ ਕੀ ਛਾਰ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੈ ਉਹ ਬਿਨਸੈ ਉਹ ਮਨ ਪਛਤਾਵੇ ਜੋ ਦਿਸੈ ਸੋ ਚਾਲਨ ਹਾਰ ਲੁਪਟ ਰਹੋ ਤੈ ਅੰਧ ਅੰਧਾ ਬਟਾਊ ਸਿਉਂ ਜੋ ਲਾਵੇ ਨੇ ਹੋ ਬਟਾਊ ਸਿਉਂ ਜੋ ਲਾਵੇ ਨੇ ਹੋ ਤਾ ਕੋ ਹੱਥ ਨਾ ਆਵੇ ਕੇ ਹੋ ਭਲਿਆ ਇਸ ਲਈ ਇਹਨਾਂ ਦੀ ਆਸ ਹੀ ਲਾ ਦੇ ਇਹਨਾਂ ਤੇ ਨਿਰਭਰੀ ਹੀ ਨਾ ਹੋ ਇਹਨਾਂ ਦਾ ਹੰਕਾਰ ਹੀ ਨਾ ਕਰ ਜੀ ਫਿਰ ਕੀ ਕਰਾਂ ਕਹਿਣ ਲੱਗੇ ਲੈ ਆਹ ਗੱਲ ਸੁਣ ਲੈ ਜੇ ਪੁੱਛਿਆ ਹੀ ਕੀ ਕਰਾਂ ਤਾਂ ਇਹਦਾ ਜਵਾਬ ਹੈ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਲਓ ਆ ਕਰ ਜਿਹੜਾ ਪੂਰਨ ਪੁਰਖ ਹੈ ਨਾ ਉਹਨੂੰ ਪਲ ਪਲ ਛਿਣ ਛਿਣ ਦਮ ਦਮ ਸੰਭਾਲਦਾ ਰਹੋ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਕੋਈ ਦਮ ਕੋਈ ਸਾਹ ਬਿਰਥਾ ਨਾ ਜਾਣ ਦੇ ਉਹਦੀ ਸੰਭਾਲ ਕਰ ਤੇ ਉਹਦੇ ਅੱਗੇ ਅਰਦਾਸ ਕਰ ਜੀ ਮੇਰੇ ਕੋਲ ਕੋਈ ਸਾਧਨ ਨਹੀਂ ਕੋਈ ਤਰੀਕਾ ਨਹੀਂ ਤੂੰ ਬਾਹੋਂ ਫੜ ਲੈ ਤੇ ਹੇ ਭਗਵੰਤ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ ਲੈ ਆਹ ਇੱਕ ਤਰੀਕਾ ਹੈ ਤੇ ਜੇ ਤੂੰ ਆਖੇ ਮੈਂ ਇਹਨਾਂ ਦੇ ਸਹਾਰੇ ਪਾਰ ਹੋ ਜਾਵਾਂਗਾ ਦੌਲਤ ਦੇ ਨਿਉ ਦੇ ਰਿਸ਼ਤੇਦਾਰਾਂ ਦੇ ਸੰਬੰਧੀਆਂ ਦੇ ਛਤਰਪਤੀ ਰਾਜਾ ਹੋ ਕੇ ਜਾਂ ਕਿਸੇ ਵੱਡੇ ਵੱਡੇ ਕਿਲੇ ਉਸਾਰ ਕੇ ਮੈਨੂੰ ਕੋਈ ਮੰਜ਼ਿਲ ਮਿਲ ਜਾਏਗੀ ਗੁਰੂ ਕਹਿੰਦੇ ਨੇ ਇਹ ਅਸੰਭਵ ਹੈ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ਼੍ਰੀ ਪਤਨਾਥ ਸਰਨ ਨਾਨਕ ਜਨ ਸ਼੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਹੇ ਭਗਵੰਤ ਕਿਰਪਾ ਕਰਤਾ ਰੋ ਹੇ ਭਗਵੰਤ ਛਿਨ ਛਿਨ ਸਿਮਰੋ ਅਗਮ ਅਪਾਰੋ ਛਿਨ ਛਿਨ ਸਿਮਰੋ ਅਗਮ ਅਪਾਰੋ ਕੋਸ਼ਿਸ਼ ਕਰੇ ਸਾਨੂੰ ਉਸ ਮਾਇਆ ਮੱਧ ਵਿੱਚੋਂ ਕੱਢ ਕੇ ਜਿਵੇਂ ਅਰਦਾਸ ਹੈ ਨਾ ਕਿ ਹੇ ਪ੍ਰਭੂ ਸ਼੍ਰੀ ਪਤਨਾਥ ਸ਼ਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਸਾਡੀ ਇਹ ਅਰਦਾਸ ਸੁਣੀ ਜਾਏ ਤੇ ਬਖਸ਼ਿਸ਼ ਕਰਕੇ ਮੇਰਾ ਮਾਲਕ ਆਪਣੀ ਗਲਵਕੜੀ ਵਿੱਚ ਲੈ ਲੈ। ਨਾਹਣ ਗੁਣ ਨਾਹਣ ਕੱਛ ਜਪ ਤਪ ਕੌਣ ਕਰਮ ਅਬ ਕੀਜੇ, ਨਾਨਕ ਹਾਰ ਪਰਿਉ ਸਰਨਾਗਤ ਅਭੈ ਦਾਨ ਪ੍ਰਭ ਦੀਜੇ। ਅਰਦਾਸ ਕਰੀਏ ਗੁਰੂ ਆਪਣੇ ਚਰਨੀ ਲਗਾਏ, ਮਾਲਕ ਆਪਣੀ ਗਲਵਕੜੀ ਵਿੱਚ ਲਏ, ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।